साहिब सतगुरू सच्चे पातशाह ने पूछया, खालसा जी कोई होई तृप्ती, कोई आई शांति? तां सिंघां ने अगों हाथ जोड़े कहण लगे, सच्चे पातशाह जे पी लैंदे तां शांति आ सकदी सी, पर पीण दा हुक्म नहीं सी। असां ते कुरलियां ही कीतियां ने, कुरलियां करके भला किवें किसे नूं संतुष्टि जां शांति मिल सकदी है? कलियां वाले पातशाह हस पए, कहण लगे, खालसा जी यही एक राज है। सतगुरु की पवित्र बाणी ये भी अमृत की मिठी तार है। साची बाणी मीठी अमृत तार, जिन पीती तिस मोख द्वार। तुसी इस गुरबाणी नूं पढ़दे सुनदे जरूर हो, पर तुसी इस बाणी दे रस नूं नहीं मानदे, इस गुरबाणी दे सिद्धांत नूं नहीं समझते। जिन्ना चिर तक तुसी गुरबाणी नूं समझदे नहीं, केवल पढ़दे ही हो, ये समझ लो गुरबाणी दियां कुरलियां ने, ये शरदाई दियां शरबत दियां कुरलियां ने। इसलिए गुरबाणी नूं समझण दी भी कोशिश करो। गुरबाणी नूं पढ़ना ही नहीं, गुरबाणी नूं समझना भी है। भाई गुरदास जी ने लिखिया है, गुरबाणी पढ़ समझ सुने ही। गुरबाणी नूं भाई पढ़ के ते समझ के ते फिर सुनना चाहिदा है। कलियां वाले पातशाह कहण लगे, भाई तुसी गुरबाणी नूं पढ़दे जरूर हो, पर इस नूं समझदे नहीं। तुसी गुरबाणी दे रस नूं पीना है, तुसी कुरलियां करदे हो पर गुरबाणी दे अमृत रस नूं पींदे नहीं। अमृत बाणी अमयो रस अमृत हर का नाउ, ये गुरबाणी अमृत दा सोमा है। बाणी गुरु, गुरु है बाणी विच बाणी अमृत सारे। गुरबाणी कह सेवक जन मानै प्रतख गुरु निस्तारे। जदों तुसी इस गुरबाणी दे सोमे नूं पीओगे, फिर ही थोड़ी प्यास बुझ सकती है। साहिब सतगुरु कलगीधर पातशाह ने उस वेले गुरसिखा नूं ए धन गुरु नानक दे महाराज दे बचन भी याद करवाए। देखो धन गुरु नानक दे महाराज सच्चे पातशाह ने सानू ये तरीका दसिया है, गाविए सुनिए मन रखिए भाओ भी गुरबाणी नूं किवें पढ़ना है ते किवें उस नूं सुनना चाहिए। हजूर कहिंदे ने गाविए सुनिए, जदों गुरबाणी नूं गाउणा होवे भाव रसना तो पढ़ना होवे ते जां कीर्तन करना होवे जां बैठ के सुनना होवे, उस वेले आ खास नुक्ता ध्यान दे विच रखना चाहिदा है। मन रखिए भाओ, तां उस वेले मन दे विच भाओ दा अर्थ है गुरु दा प्रेम मन विच रखना चाहिदा है। जां दूसरा भाओ दा अर्थ है जिहड़ा गुरबाणी दा भाव है, उहनूं अपने मन विच रखो। जदों गुरबाणी नूं गाउणा होवे गुरबाणी नूं सुनना होवे, जिहड़ा गुरबाणी दा भाव है गुरबाणी दा सिद्धांत है ते गुरबाणी दा रहस है, उहनूं अपने मन विच टिका के रखो। जदों गुरबाणी दा भाव साडे मन दे विच वसेगा, फिर इहदा फल की होवेगा? अगली पंक्ति विच हजूर फरमाउंदे हन,
दुख पर हर सुख घर लै जाए।
जदों गुरबाणी दा भाव गुरबाणी दा रहस गुरबाणी दा रस तुहाडे अंदर वस जावेगा, दुख पर हर सुख घर लै जाए, फिर तुहाडी बाणी पढ़ी सुनी सारे दुखां नूं नाश करके सुख दे घर लै जावेगी। असीं गुरबाणी पढ़दे सुनदे जरूर हाँ, पर बाणी दे भाव नूं अपने मन विच नहीं रखदे। जिन्ना चिर सुनदे हाँ उन्ना चिर तक साडा ध्यान बाणी वल रहिंदा है, ते जदों बाणी सुणनूं बंद हो जांदी साडा ध्यान भी उखड़ जांदा। इसे लई हजूर कहिंदे ने, भाई जदों गुरबाणी नूं गाउणा होवे सुनना होवे, गुरबाणी दे भाव नूं अपने मन विच टिका के रखो, फिर उह बाणी गुरु का शब्द दुख पर हर सारे दुख नूं नाश करके सुख घर लै जाए, तुहानूं सुख दे घर परमात्मा दे घर दे विच लै जावेगा।
ਗੁਰਮੁਖ ਨਾਦੰ ਗੁਰਮੁਖ ਬੇਦੰ ਗੁਰਮੁਖ ਰਿਹਾ ਸਮਾਈ।
ਹੁਣ ਸਤਿਗੁਰੂ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਫੇਰ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਬਈ ਸਾਨੂੰ ਵਾਹਿਗੁਰੂ ਦੇ ਨਾਲ ਜੁੜਨ ਵਾਸਤੇ ਕੀ ਸਾਨੂੰ ਸਾਧਨ ਕਰਨੇ ਚਾਹੀਦੇ ਨੇ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਦਾ ਜਵਾਬ ਦਿੰਦੇ ਹਨ, ਗੁਰਮੁਖ ਨਾਦੰ ਗੁਰਮੁਖ ਵੇਦੰ। ਗੁਰਮੁਖੋ, ਜੋ ਸਤਿਗੁਰੂ ਦੀ ਬਾਣੀ ਹੈ ਇਹੀ ਸਿੱਖਾਂ ਦਾ ਨਾਦ ਹੈ ਅਤੇ ਸਤਿਗੁਰੂ ਦੀ ਬਾਣੀ ਹੀ ਸਿੱਖਾਂ ਦਾ ਵੇਦ ਹੈ। ਕਿਉਂਕਿ ਜਦੋਂ ਪੁਰਾਣੇ ਜ਼ਮਾਨੇ ਦੇ ਵਿੱਚ ਨਾਦ ਅਤੇ ਵੇਦ ਦੋ ਐਸੇ ਸਾਧਨ ਮੰਨੇ ਗਏ ਸਨ ਜਿਨ੍ਹਾਂ ਰਾਹੀਂ ਆਪਣੀ ਸੁਰਤ ਨੂੰ ਅਕਾਲ ਪੁਰਖ ਦੇ ਨਾਲ ਜੋੜਿਆ ਜਾ ਸਕਦਾ ਸੀ, ਗੁਰਮੁਖ ਨਾਦੰ ਗੁਰਮੁਖ ਵੇਦੰ। ਸਤਿਗੁਰੂ ਮਹਾਰਾਜ ਨੇ ਇੱਕ ਥਾਂ 'ਤੇ ਹੋਰ ਸਪਸ਼ਟ ਕੀਤਾ ਹੈ ਕਿ ਸਤਿਗੁਰੂ ਦੀ ਬਾਣੀ ਹੀ ਗੁਰਸਿੱਖਾਂ ਲਈ ਨਾਦ ਹੈ ਅਤੇ ਸਤਿਗੁਰੂ ਦੀ ਬਾਣੀ ਹੀ ਗੁਰਸਿੱਖਾਂ ਲਈ ਵੇਦ ਹੈ। ਸਭ ਨਾਦ ਵੇਦ ਗੁਰਬਾਣੀ ਮਨ ਰਾਤਾ ਸਾਰੰਗ ਪਾਣੀ। ਕਿਉਂਕਿ ਸਤਿਗੁਰੂ ਮਹਾਰਾਜ ਨੇ ਸਾਨੂੰ ਸ਼ਬਦ ਦੀ ਟੇਕ ਬਖਸ਼ੀ ਹੈ, ਬਾਣੀ ਸਾਡਾ ਗੁਰੂ ਹੈ। ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਜੀ ਦੀ ਧਰਤੀ 'ਤੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਹਰ ਗੁਰਸਿੱਖ ਮਾਈ ਭਾਈ ਨੂੰ ਇਹ ਇੱਕ ਆਦੇਸ਼ ਦਿੱਤਾ ਸੀ, ਆਗਿਆ ਪਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹੇ, ਜੋ ਪ੍ਰਭ ਕੋ ਮਿਲਬੋ ਚਾਹੈ ਖੋ ਸ਼ਬਦ ਮੈਂ ਲੇਹ। ਵਾਹਿਗੁਰੂ ਦੇ ਨਾਲ ਮਿਲਣ ਦਾ ਤਰੀਕਾ ਸ਼ਬਦ ਹੈ, ਬਾਣੀ ਹੈ। ਇਸੇ ਲਈ ਇਹ ਜਿਹੜੀਆਂ ਪੰਕਤੀਆਂ ਨੇ ਇਹਨਾਂ ਦੇ ਵਿਦਵਾਨਾਂ ਨੇ ਅਰਥ ਕਈ ਪ੍ਰਕਾਰ ਨਾਲ ਕੀਤੇ ਨੇ। ਕਮ ਸੇ ਕਮ 400 ਦੇ ਕਰੀਬ ਜਪਜੀ ਸਾਹਿਬ ਜੀ ਦੇ ਸਟੀਕ ਵਿਦਵਾਨਾਂ ਨੇ ਲਿਖੇ ਨੇ, 400 ਦੇ ਕਰੀਬ। ਸਭ ਨੇ ਆਪੋ ਆਪਣੇ ਦਿਮਾਗ ਅਕਲ ਦੀ ਵਰਤੋਂ ਕਰਕੇ ਇਸ ਅਗਾਧ ਬੋਧ ਬਾਣੀ ਦੇ ਅਰਥਾਂ ਨੂੰ ਸਮਝਾਉਣ ਦਾ ਯਤਨ ਕੀਤਾ ਹੈ, ਪਰ ਇਹ ਇੱਕ ਐਸਾ ਸਮੁੰਦਰ ਹੈ ਸਤਿਗੁਰੂ ਦੀ ਬਾਣੀ ਜਿਸ ਦੀ ਥਾਂ ਪਾਉਣੀ ਬਹੁਤ ਔਖੀ ਗੱਲ ਹੈ। ਇਸੇ ਲਈ ਤਾਂ ਸਤਿਗੁਰੂ ਨੇ ਇੱਕ ਥਾਂ 'ਤੇ ਲਿਖਿਆ ਹੈ, ਤੂੰ ਦਰਿਆਓ ਦਾਨਾ ਬੀਨਾ ਮੈਂ ਮਛਲੀ ਕੈਸੇ ਅੰਤ ਲਹਾਂ, ਜਹਿ ਜਹਿ ਦੇਖਾਂ ਤਹਿ ਤਹਿ ਤੂੰ ਹੈ ਤੁਝ 'ਤੇ ਨਿਕਸੀ ਫੂਟ ਮਰਾਂ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਮੁੰਦਰ ਨੇ, ਸਾਡੀ ਜਿਹੜੀ ਮਤ ਹੈ ਉਹ ਮੱਛੀ ਵਾਂਗ ਹੈ। ਮੱਛੀ ਚਾਹੇ ਕਿਤਨੀ ਵੀ ਚੰਚਲ ਕਿੰਨੇ ਵੀ ਬਲਵਾਨ ਹੋਵੇ ਪਰ ਉਹ ਸਮੁੰਦਰ ਦਾ ਥਾਂ 'ਤੇ ਨਹੀਂ ਨਾ ਪਾ ਸਕਦੀ। ਇਸੇ ਤਰ੍ਹਾਂ ਸਤਿਗੁਰੂ ਦੀ ਬਾਣੀ ਵੀ ਇੱਕ ਐਸਾ ਸਮੁੰਦਰ ਹੈ। ਵਿਦਵਾਨ ਆਪਣੀ ਬੁੱਧੀ ਨਾਲ ਯਤਨ ਜ਼ਰੂਰ ਕਰਦੇ ਨੇ ਪਰ ਇਸਦਾ ਅੰਤ ਕੋਈ ਵੀ ਨਹੀਂ ਪਾ ਸਕਦਾ, ਕੋਈ ਇਸ ਗੱਲ ਦਾ ਦਾਅਵਾ ਨਹੀਂ ਕਰ ਸਕਦਾ ਵੀ ਜੋ ਮੈਂ ਅਰਥ ਕਰ ਦਿੱਤਾ ਹੈ ਇਸ ਤੋਂ ਅਗਾਂਹ ਹੋਰ ਕੋਈ ਅਰਥ ਨਹੀਂ ਬਣਦਾ। ਵੱਖੋ ਵੱਖਰੇ ਵਿਦਵਾਨਾਂ ਨੇ ਆਪੋ ਆਪਣੇ ਢੰਗ ਦੇ ਨਾਲ ਗੁਰਬਾਣੀ ਦੇ ਅਰਥ ਕੀਤੇ ਨੇ, ਪਰ ਅਸਲੀ ਜਿਹੜਾ ਗੁਰੂ ਦਾ ਆਸ਼ਾ ਹੈ ਉਹਨੂੰ ਗੁਰੂ ਹੀ ਜਾਣਦੇ ਨੇ। ਹਜ਼ੂਰ ਕਹਿੰਦੇ ਨੇ ਗੁਰਮੁਖ ਨਾਦੰ, ਗੁਰੂ ਦੇ ਮੁਖ ਤੋਂ ਨਿਕਲੀ ਹੋਈ ਬਾਣੀ ਹੀ ਗੁਰਸਿੱਖਾਂ ਦਾ ਨਾਦ ਹੈ। ਜਿਹੜੇ ਯੋਗੀ ਲੋਕ ਸਨ ਉਹ ਨਾਦ ਦੁਆਰਾ ਆਪਣਾ ਧਿਆਨ ਅਕਾਲ ਪੁਰਖ ਦੇ ਨਾਲ ਜੋੜਦੇ ਸਨ। ਤੁਸੀਂ ਸੁਣਿਆ ਹੋਣਾ ਵੀ ਯੋਗੀ ਲੋਕ ਇੱਕ ਆਪਣੇ ਕੋਲ ਕਿੰਗ ਰੱਖਦੇ ਸਨ। ਉਹ ਕਿੰਗ ਤੋਂ ਮੁਰਾਦ ਇਹ ਹੈ ਵੀ ਇੱਕ ਤਾਰ ਵਾਲੀ ਤੁੰਤਣੀ ਜੀ, ਜਿਵੇਂ ਆ ਤੂੰਬੀ ਹੁੰਦੀ, ਇਸ ਤਰ੍ਹਾਂ ਦੀ ਯੋਗੀ ਰੱਖਦੇ ਸਨ। ਔਰ ਉਹਦੇ ਨਾਲ ਸੰਗੀਤ ਦੀ ਤਰਬ ਛੇੜ ਕੇ ਅਤੇ ਫਿਰ ਉਹਦਾ ਸਹਾਰਾ ਲੈ ਕੇ ਉਹ ਆਪਣੀ ਸੁਰਤ ਨੂੰ ਨਿਰੰਕਾਰ ਦੇ ਨਾਲ ਜੋੜਨ ਦਾ ਉਪਰਾਲਾ ਕਰਦੇ ਸਨ। ਇੱਕ ਇਹ ਤਰੀਕਾ ਸੀ ਪਰਮੇਸ਼ਰ ਦੇ ਨਾਲ ਜੋੜਨ ਦਾ, ਨਾਦ। ਦੂਸਰੇ ਪਾਸੇ ਕੁਛ ਲੋਕ ਉਹ ਸਨ ਜਿਹੜੇ ਧਰਮ ਗ੍ਰੰਥਾਂ ਨੂੰ ਪੜ੍ਹਦੇ ਵਿਚਾਰਦੇ, ਉਹਨਾਂ ਨੇ ਗਿਆਨ ਦੁਆਰਾ ਵਾਹਿਗੁਰੂ ਦੀ ਪ੍ਰਾਪਤੀ ਮੰਨੀ ਸੀ। ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਅੰਮ੍ਰਿਤ ਰੂਪ ਬਾਣੀ ਦੀ ਦਾਤ ਬਖਸ਼ਿਸ਼ ਕੀਤੀ ਅਤੇ ਨਾਲ ਇਹ ਆਖਿਆ, ਕੋਈ ਗਾਵੈ ਕੋ ਸੁਣੈ ਕੋਈ ਕਰੈ ਵਿਚਾਰ, ਕੋ ਉਪਦੇਸ਼ੈ ਕੋ ਦ੍ਰਿੜੈ ਤਿਸਕਾ ਹੋਏ ਉਧਾਰ। ਇਹ ਬਾਣੀ ਸਾਡਾ ਗੁਰੂ ਹੈ। ਹਜ਼ੂਰ ਕਹਿੰਦੇ ਗੁਰਮੁਖ ਨਾਦੰ, ਵੀ ਗੁਰਮੁਖ ਜਦੋਂ ਗੁਰਬਾਣੀ ਦਾ ਕੀਰਤਨ ਕਰਦੇ ਹਨ ਅਤੇ ਫਿਰ ਉਹਨਾਂ ਦੀ ਸੁਰਤ ਵਾਹਿਗੁਰੂ ਦੇ ਨਾਲ ਜੁੜਦੀ ਹੈ, ਯੋਗ ਬਣਿਆ ਤੇਰਾ ਕੀਰਤਨ ਗਾਈ। ਗੁਰਮੁਖ ਵੇਦੰ ਅਤੇ ਗੁਰਮੁਖ ਪਾਈ ਜਦੋਂ ਗੁਰਬਾਣੀ ਦੀ ਵਿਚਾਰ ਕਰਦੇ ਨੇ, ਇੱਕ ਤਾਂ ਗੁਰਬਾਣੀ ਦਾ ਕੀਰਤਨ ਹੋ ਗਿਆ ਨਾ, ਗੁਰਬਾਣੀ ਦੇ ਕੀਰਤਨ ਦੁਆਰਾ ਆਪਣੀ ਸੁਰਤ ਨੂੰ ਵਾਹਿਗੁਰੂ ਦੇ ਨਾਲ ਜੋੜਨਾ ਇੱਕ ਸਾਧਨ ਇਹ ਹੋ ਗਿਆ ਗੁਰਮੁਖ ਵੇਦੰ। ਦੂਸਰਾ ਸਾਧਨ ਇਹ ਹੈ ਸਤਿਗੁਰੂ ਦੇ ਮੁਖੋਂ ਉਚਾਰਨ ਕੀਤੀ ਹੋਈ ਬਾਣੀ ਦੀ ਵਿਚਾਰ ਕਰਨੀ। ਜੋ ਗੁਰਬਾਣੀ ਦਾ ਵਿਚਲਾ ਭਾਵ ਹੈ, ਸਿਧਾਂਤ ਹੈ, ਰਹੱਸ ਹੈ, ਰਸ ਹੈ, ਉਸ ਨੂੰ ਸਮਝਣਾ, ਇਹ ਹੈ ਵੇਦੰ ਦਾ ਅਰਥ, ਦੂਸਰਾ ਗਿਆਨ ਦਾ ਮਾਰਗ। ਹਜ਼ੂਰ ਕਹਿੰਦੇ ਨੇ ਗੁਰਸਿੱਖਾਂ ਲਈ ਨਾਦ ਦਾ ਦਰਜਾ ਵੀ ਸਤਿਗੁਰੂ ਦੀ ਬਾਣੀ ਹੈ, ਗੁਰਬਾਣੀ ਦਾ ਕੀਰਤਨ ਹੈ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ, ਅਤੇ ਗੁਰਮੁਖਾਂ ਦਾ ਵੇਦ ਵੀ ਪਾਏ ਸਤਿਗੁਰੂ ਦੀ ਬਾਣੀ ਹੈ। ਇਹਦੇ ਵਿੱਚੋਂ ਹੀ ਸਾਨੂੰ ਗਿਆਨ ਪ੍ਰਾਪਤ ਹੁੰਦਾ, ਇਹਦੇ ਵਿੱਚੋਂ ਹੀ ਸਾਨੂੰ ਧਿਆਨ ਪ੍ਰਾਪਤ ਹੁੰਦਾ। ਗੁਰਮੁਖ ਰਹਿਆ ਸਮਾਈ ਅਤੇ ਪਾਈ ਜਿਹੜਾ ਗੁਰੂ ਦਾ ਸਿੱਖ ਹੈ, ਉਹ ਇਸ ਗੁਰਮੁਖ ਦਾ ਅਰਥ ਹੈ ਗੁਰੂ ਦੇ ਮੁਖ ਤੋਂ ਨਿਕਲੀ ਬਾਣੀ ਦੁਆਰਾ ਰਹਿਆ ਸਮਾਈ, ਉਸ ਅਕਾਲ ਪੁਰਖ ਦੇ ਨਾਲ ਜਾ ਕੇ ਅਭੇਦ ਹੋ ਜਾਂਦਾ। ਜੋ ਪ੍ਰਭ ਕੋ ਮਿਲਬੋ ਚਾਹੇ ਖੋ ਸ਼ਬਦ ਮੈਂ ਲਿਹੇ। ਗੁਰੂ ਸ਼ਬਦ ਦੁਆਰਾ ਗੁਰਮੁਖ ਵਾਹਿਗੁਰੂ ਦੇ ਨਾਲ ਜੁੜਦੇ ਨੇ। ਗੁਰਮੁਖਾਂ ਦਾ ਨਾਦ ਵੀ ਸਤਿਗੁਰੂ ਦੀ ਬਾਣੀ ਹੈ, ਗੁਰਮੁਖਾਂ ਦਾ ਵੇਦ ਵੀ ਸਤਿਗੁਰੂ ਦੀ ਬਾਣੀ ਹੈ, ਅਤੇ ਗੁਰਮੁਖ ਇਸ ਬਾਣੀ ਦੁਆਰਾ ਹੀ ਰਹਿਆ ਸਮਾਈ ਉਸ ਅਕਾਲ ਪੁਰਖ ਦੇ ਵਿੱਚ ਪਾਏ ਲੀਨ ਰਹਿੰਦੇ ਨੇ। ਸਤਿਗੁਰੂ ਦੀ ਬਾਣੀ ਹੀ ਉਹਨਾਂ ਲਈ ਵਾਹਿਗੁਰੂ ਦੇ ਨਾਲ ਜੁੜਨ ਦਾ ਇੱਕ ਵੱਡਾ ਸਾਧਨ ਹੈ।
ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਹ ਜਿਹੜੀ ਬਾਣੀ ਹੈ ਇਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਹੈ, ਉਹ ਕੈਸਾ ਹੈ ਗੁਰ ਈਸਰ? ਹਜ਼ੂਰ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਸਾਡਾ ਵੀ ਗੁਰੂ ਹੈ, ਅਤੇ ਗੁਰ ਈਸ਼ਰ ਉਹ ਈਸ਼ਰ ਸ਼ਿਵਜੀ ਦਾ ਵੀ ਗੁਰੂ ਹੈ। ਗੁਰ ਗੋਰਖ, ਗੋਰਖ ਦਾ ਅਰਥ ਹੈ ਵਿਸ਼ਨੂੰ, ਉਹ ਵਿਸ਼ਨੂੰ ਦਾ ਵੀ ਗੁਰੂ ਹੈ, ਅਤੇ ਬ੍ਰਹਮਾ ਗੁਰ ਉਹ ਬ੍ਰਹਮਾ ਦਾ ਵੀ ਗੁਰੂ ਹੈ। ਜਦੋਂ ਆਪਾਂ ਹਿੰਦੂ ਧਰਮ ਦੇ ਗ੍ਰੰਥ ਪੜ੍ਹਦੇ ਹਾਂ, ਉਹਦੇ ਵਿੱਚ ਬ੍ਰਹਮਾ, ਵਿਸ਼ਨੂੰ, ਸ਼ਿਵਜੀ ਇਹਨਾਂ ਤਿੰਨਾਂ ਦੇ ਨਾਮ ਆਉਂਦੇ ਨੇ। ਬ੍ਰਹਮਾ ਨੂੰ ਸ੍ਰਿਸ਼ਟੀ ਦਾ ਕਰਤਾ ਮੰਨਿਆ, ਵਿਸ਼ਨੂੰ ਨੂੰ ਸਾਰੀ ਸ੍ਰਿਸ਼ਟੀ ਦਾ ਪਾਲਕ ਮੰਨਿਆ, ਅਤੇ ਸ਼ਿਵਜੀ ਨੂੰ ਸੰਘਾਰਕ ਮੰਨਿਆ। ਔਰ ਬਹੁਤ ਸਾਰੇ ਹਿੰਦੂ ਲੋਕ ਇਹਨਾਂ ਦੇਵਤਿਆਂ ਦੀ ਪੂਜਾ ਵੀ ਕਰਦੇ ਨੇ। ਸਭ ਤੋਂ ਵੱਧ ਪੂਜਾ ਹੁੰਦੀ ਹੈ ਸ਼ਿਵਜੀ ਦੀ, ਕਿਉਂਕਿ ਆਦਮੀ ਮੌਤ ਤੋਂ ਡਰਦਾ ਹੈ, ਅਤੇ ਮੌਤ ਤੋਂ ਡਰਦਾ ਹੋਇਆ ਅਤੇ ਫਿਰ ਉਹ ਡਰਦਾ ਉਹਦੀ ਪੂਜਾ ਕਰਦਾ। ਦੂਸਰੇ ਨੰਬਰ 'ਤੇ ਹੁੰਦੀ ਹੈ ਵਿਸ਼ਨੂੰ ਦੀ ਪੂਜਾ, ਕਿਉਂਕਿ ਵਿਸ਼ਨੂੰ ਭੰਡਾਰੀ ਹੈ। ਅੱਗੇ ਚੱਲ ਕੇ ਸਤਿਗੁਰੂ ਮਹਾਰਾਜ ਨੇ ਸਪਸ਼ਟ ਕੀਤਾ ਹੈ, ਏਕਾ ਮਾਈ ਜੁਗਤ ਵੀ ਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ। ਸੰਸਾਰੀ ਤੋਂ ਮੁਰਾਦ ਹੈ ਸੰਸਾਰ ਦੀ ਸਿਰਜਣਾ ਕਰਨ ਵਾਲਾ, ਅਤੇ ਭੰਡਾਰੀ ਤੋਂ ਮੁਰਾਦ ਹੈ ਜਿਹੜਾ ਸੰਸਾਰ ਨੂੰ ਖੁਰਾਕ ਰੋਜੀ ਦੇਣ ਵਾਲਾ, ਅਤੇ ਇੱਕ ਜਿਸ ਨੂੰ ਲੈ ਕਰਨ ਦੀ ਹੀ ਬਾਣ ਹੈ ਉਹ ਹੈ ਸ਼ਿਵ ਜੀ। ਇਹ ਤਿੰਨੇ ਦੇਵਤਿਆਂ ਨੂੰ ਹਿੰਦੂ ਜਗਤ ਨੇ ਈਸ਼ਵਰ ਦਾ ਦਰਜਾ ਦਿੱਤਾ ਹੋਇਆ, ਪਰ ਹਜ਼ੂਰ ਕਹਿੰਦੇ ਜਿਹੜਾ ਸਾਡਾ ਵਾਹਿਗੁਰੂ ਹੈ, ਸਾਡਾ ਗੁਰੂ ਹੈ ਗੁਰ ਈਸ਼ਰ, ਉਹ ਈਸ਼ਰ ਸ਼ਿਵਜੀ ਦਾ ਵੀ ਗੁਰੂ ਹੈ, ਅਤੇ ਵਿਸ਼ਨੂੰ ਦਾ ਵੀ ਗੁਰੂ ਹੈ, ਅਤੇ ਬ੍ਰਹਮਾ ਦਾ ਵੀ ਗੁਰੂ ਹੈ। ਪਾਰਵਤੀ ਮਾਈ, ਅਤੇ ਜਿਹੜੀ ਸ਼ਿਵਜੀ ਦੀ ਸ਼ਕਤੀ ਪਾਰਵਤੀ ਉਹਦਾ ਵੀ ਉਹੀ ਗੁਰੂ ਹੈ, ਅਤੇ ਮਾਈ ਜਿਹੜੀ ਵਿਸ਼ਨੂੰ ਦੀ ਮਾਈ ਦਾ ਅਰਥ ਹੈ ਮਾਇਆ ਲਕਸ਼ਮੀ ਹੈ, ਉਹਦਾ ਵੀ ਗੁਰੂ ਉਹੀ ਅਕਾਲ ਪੁਰਖ ਹੈ, ਅਤੇ ਜਿਹੜਾ ਬ੍ਰਹਮਾ ਦੀ ਘਰਵਾਲੀ ਸੁਰਸਤੀ ਮੰਨੀ ਹੋਈ ਹੈ ਜਾਂ ਸਵਿਤਰੀ, ਉਹਦਾ ਵੀ ਗੁਰੂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਹੈ। ਇਹਨਾਂ ਪੰਕਤੀਆਂ ਦੇ ਵਿਦਵਾਨਾਂ ਨੇ ਹੋਰ ਵੀ ਕਈ ਢੰਗਾਂ ਦੇ ਨਾਲ ਅਰਥ ਕੀਤੇ ਨੇ। ਗੁਰਮੁਖ ਨਾਦੰ ਵੀ ਗੁਰਮੁਖ ਇੱਥੇ ਅਕਾਲ ਪੁਰਖ ਦਾ ਵੀ ਨਾਮ ਇੱਥੇ ਲਿਖਿਆ ਹੈ ਵੀ ਅਕਾਲ ਪੁਰਖ ਹੀ ਨਾਦ ਹੈ ਗੁਰਮੁਖਾਂ ਦੇ ਲਈ, ਅਕਾਲ ਪੁਰਖ ਹੀ ਵੇਦ ਗਿਆਨ ਹੈ, ਅਤੇ ਜਿਹੜੇ ਗੁਰਮੁਖ ਨੇ ਉਹ ਉਸ ਅਕਾਲ ਪੁਰਖ ਦੇ ਵਿੱਚ ਹੀ ਲੀਨ ਹੋਏ ਰਹਿੰਦੇ ਨੇ। ਜਾਂ ਗੁਰਮੁਖ ਨਾਦੰਗ ਗੁਰਮੁਖ ਵੇਦੰਗ ਗੁਰਮੁਖ ਰਹਿਆ ਸਮਾਈ, ਗੁਰਮੁਖ ਨਾਦੰਗ ਕੀਰਤਨ ਦੇ ਨਾਲ ਜੁੜਦੇ ਨੇ। ਜਦੋਂ ਉਧਰੋਂ ਮਨ ਉਚਾਟ ਹੋ ਜਾਂਦਾ ਗੁਰਮੁਖ ਵੇਦੰਗ ਗੁਰਮੁਖ, ਫਿਰ ਵੇਦ ਗਿਆਨ ਦੀ ਵਿਚਾਰ ਕਰਦੇ ਨੇ। ਗੁਰਮੁਖ ਰਹਿਆ ਸਮਾਈ ਅਤੇ ਫਿਰ ਜਦੋਂ ਗਿਆਨ ਵੱਲੋਂ ਵੀ ਮਨ ਉਚਾਟ ਹੁੰਦਾ ਹੈ ਫਿਰ ਗੁਰਮੁਖ ਸਮਾਧੀ ਵਿੱਚ ਲੀਨ ਹੋ ਜਾਂਦੇ ਨੇ। ਇਹ ਗੁਰਮੁਖਾਂ ਦੇ ਵਾਹਿਗੁਰੂ ਨਾਲ ਜੋੜਨ ਦੇ ਸਾਧਨ ਨੇ। ਗੁਰ ਈਸ਼ਰ, ਗੁਰੂ ਹੀ ਈਸ਼ਵਰ ਹੈ, ਗੁਰੂ ਹੀ ਗੋਰਖ ਹੈ ਅਤੇ ਗੁਰੂ ਹੀ ਬ੍ਰਹਮ ਹੈ। ਇਹਦਾ ਮਤਲਬ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਨੂੰ ਹੀ ਸਰਵ ਰੂਪ ਦੇ ਵਿੱਚ ਬਿਆਨ ਕਰਦੇ ਨੇ ਵੀ ਗੁਰੂ ਅਕਾਲ ਪੁਰਖ ਹੀ ਈਸ਼ਵਰ ਹੈ, ਗੁਰੂ ਹੀ ਗੋਰਖ ਵਿਸ਼ਨੂੰ ਹੈ ਅਤੇ ਗੁਰੂ ਹੀ ਸਾਡੇ ਲਈ ਬ੍ਰਹਮ ਹੈ। ਭਾਵ ਜਿਵੇਂ ਬ੍ਰਹਮ ਸ੍ਰਿਸ਼ਟੀ ਪੈਦਾ ਕਰਦਾ, ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸ਼ੁਭ ਗੁਣਾਂ ਨੂੰ ਪੈਦਾ ਕਰਦੇ ਨੇ, ਗਿਆਨ ਦਾ ਪੁੱਤਰ ਪੈਦਾ ਕਰਦੇ ਨੇ। ਅਤੇ ਫਿਰ ਵਿਸ਼ਨੂੰ ਜਿਵੇਂ ਪਾਲਣਾ ਕਰਦਾ ਹੈ, ਇਸੇ ਤਰ੍ਹਾਂ ਭਾਈ ਸਤਿਗੁਰੂ ਸ਼ੁਭ ਗੁਣਾਂ ਦੀ, ਭਗਤੀ ਦੀ, ਖੇਤੀ ਦੀ ਪਾਲਣਾ ਵੀ ਕਰਦੇ ਨੇ। ਅਤੇ ਗੁਰੂ ਹੀ ਈਸ਼ਵਰ ਨੇ, ਸ਼ਿਵਜੀ ਜਿਵੇਂ ਸੰਸਾਰ ਨੂੰ ਮਾਰਦਾ ਹੈ, ਇਸੇ ਤਰ੍ਹਾਂ ਭਾਈ ਸਤਿਗੁਰੂ ਗੁਰਸਿੱਖ ਦੇ ਔਗੁਣਾਂ ਅਤੇ ਵਿਕਾਰਾਂ ਨੂੰ ਮਾਰਦੇ ਨੇ। ਇਸ ਤਰ੍ਹਾਂ ਸਾਡੇ ਲਈ ਸਭ ਕੁਝ ਗੁਰੂ ਹੀ ਹੈ। ਇਹਦਾ ਮਤਲਬ ਇਹ ਹੈ, ਜੋ ਗੁਰਮਤ ਦਾ ਸਿਧਾਂਤ ਇਹ ਹੈ, ਗੁਰ ਜੈਸਾ ਨਾਹੀਂ ਕੋ ਦੇਵ ਜਿਸ ਮਸਤਕ ਪਾਕ ਸੋ ਲਾਗਾ ਸੇਵ, ਗੁਰੂ ਵਰਗਾ ਕੋਈ ਦੇਵਤਾ ਨਹੀਂ ਹੋ ਸਕਦਾ। ਬ੍ਰਹਮਾ ਵਿਸ਼ਨੂੰ ਸ਼ਿਵਜੀ ਤਿੰਨ ਪ੍ਰਮੁੱਖ ਦੇਵਤੇ ਨੇ, ਪਰ ਇਹ ਵੀ ਗੁਰੂ ਦੇ ਬਰਾਬਰ ਨਹੀਂ ਹੋ ਸਕਦੇ। ਗੁਰੂ ਇਹਨਾਂ ਤੋਂ ਵੀ ਮਹਾਨ ਹੈ, ਅਤੇ ਜਿਹੜੀਆਂ ਇਹਨਾਂ ਦੀਆਂ ਸ਼ਕਤੀਆਂ ਨੇ, ਪਾਰਵਤੀ, ਲਕਸ਼ਮੀ ਅਤੇ ਸਵਿਤਰੀ, ਗੁਰੂ ਉਹ ਤੋਂ ਵੀ ਮਹਾਨ ਨੇ। ਇਸ ਲਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੇ ਲੋਕ ਇਹਨਾਂ ਦੇਵਤਿਆਂ ਦੀ ਅਤੇ ਇਹਨਾਂ ਦੀ ਸ਼ਕਤੀਆਂ ਦੀ ਪੂਜਾ ਵਿੱਚ ਲੱਗੇ ਹੋਏ ਸਨ, ਅਤੇ ਉਹਨਾਂ ਨੂੰ ਉਸ ਨਿਰੰਕਾਰ ਦੇ ਨਾਲ ਜੁੜਿਆ ਹੈ ਵੀ ਤੁਸੀਂ ਉਸ ਗੁਰੂਆਂ ਦੇ ਗੁਰੂ ਅਕਾਲ ਪੁਰਖ ਦੇ ਨਾਲ ਜੁੜੋ, ਉਹਦੀ ਭਗਤੀ ਕਰੋ, ਉਹਦਾ ਸਿਮਰਨ ਕਰੋ, ਉਸ ਦੁਆਰਾ ਤੁਹਾਨੂੰ ਸਾਰੇ ਸੁੱਖ ਪ੍ਰਾਪਤ ਹੋਣਗੇ। ਇਉਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਆਪਣੇ ਅਦਵੈਤ ਸਿਧਾਂਤ ਨੂੰ ਇਸ ਬਾਣੀ ਦੇ ਵਿੱਚ ਪ੍ਰਗਟਾਇਆ ਹੈ। ਜਿਹੜੇ ਲੋਕ ਇਹਨਾਂ ਦੇਵਤਿਆਂ ਨੂੰ ਰੱਬ ਮੰਨੀ ਬੈਠੇ ਸਨ, ਅਤੇ ਸਤਿਗੁਰੂ ਨੇ ਇਹ ਕਹਿ ਦਿੱਤਾ ਵੀ ਉਹ ਅਕਾਲ ਪੁਰਖ ਇਹਨਾਂ ਸਾਰਿਆਂ ਦਾ ਗੁਰੂ ਹੈ, ਤੁਸੀਂ ਇੱਕ ਇੱਕ ਨੂੰ ਮੰਨੋਗੇ ਅਤੇ ਫਿਰ ਵੀ ਇਹ ਤਿੰਨ ਬਣ ਜਾਂਦੇ ਨੇ, ਬ੍ਰਹਮਾ ਵਿਸ਼ਨੂੰ ਸ਼ਿਵਜੀ, ਅਤੇ ਤਿੰਨ ਇਹਨਾਂ ਦੀਆਂ ਘਰਵਾਲੀਆਂ ਹੋ ਗਈਆਂ, ਛੇ ਬਣ ਗਏ। ਇਹਦਾ ਮਤਲਬ ਵੀ ਛੇ ਤੁਹਾਡੇ ਗੁਰੂ ਹੋਏ? ਨਹੀਂ, ਇਹਨਾਂ ਸਾਰਿਆਂ ਦਾ ਗੁਰੂ ਇੱਕੋ ਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਹਜ਼ੂਰ ਨੇ ਸਾਨੂੰ ਉਹਦੇ ਨਾਲ ਜੋੜਿਆ ਹੈ।
ਜੇ ਹੋ ਜਾਣਾ ਆਖਾ ਨਹੀਂ ਕਹਿਣਾ ਕਥਨ ਨਾ ਜਾਈ।
ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜਿਹੜਾ ਸਭ ਦੇਵੀ ਦੇਵਤਿਆਂ ਦਾ ਗੁਰੂ ਅਕਾਲ ਪੁਰਖ ਹੈ, ਸਾਨੂੰ ਉਹਦੇ ਬਾਰੇ ਦੱਸੋ। ਤਾਂ ਹਜ਼ੂਰ ਕਹਿਣ ਲੱਗੇ ਵੀ ਉਹਦੇ ਬਾਰੇ ਦੱਸਣਾ ਬਹੁਤ ਔਖੀ ਗੱਲ ਹੈ। ਗੁਰਸਿੱਖ ਕਹਿਣ ਲੱਗੇ, ਸੱਚੇ ਪਾਤਸ਼ਾਹ ਤੁਸਾਂ ਤਾਂ ਉਸ ਨੂੰ ਜਾਣਿਆ ਹੈ, ਤੁਸਾਂ ਤਾਂ ਉਸਦੇ ਦੀਦਾਰ ਕੀਤੇ ਨੇ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਤਾਂ ਉਹਦੇ ਵਿੱਚੋਂ ਸਾਨੂੰ ਇਸ ਗੱਲ ਦੀ ਗਵਾਹੀ ਮਿਲਦੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੋ ਵਾਰੀ ਸੰਦੇਹ ਸੱਚਖੰਡ ਦੇ ਵਿੱਚ ਗਏ। ਪਹਿਲੀ ਵਾਰ ਉਦੋਂ ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸੁਲਤਾਨਪੁਰ ਦੇ ਵਿੱਚ ਬਿਰਾਜਮਾਨ ਸਨ, ਇੱਕ ਦਿਨ ਬੇਈ ਨਦੀ ਵਿੱਚ ਇਸ਼ਨਾਨ ਕਰਨ ਵਾਸਤੇ ਉਤਰੇ ਅਤੇ ਫਿਰ ਤਿੰਨ ਦਿਨ ਬਾਹਰ ਹੀ ਨਾ ਆਏ। ਅਤੇ ਆਉਣ ਤੋਂ ਬਾਅਦ ਬੇਬੇ ਨਾਨਕੀ ਜੀ ਨੂੰ ਦੱਸਿਆ ਕਿ ਅਸੀਂ ਆਪਣੇ ਅਕਾਲ ਪੁਰਖ ਨੂੰ ਮਿਲਣ ਵਾਸਤੇ ਗਏ ਸਾਂ। ਦੂਸਰੀ ਵਾਰ ਉਦੋਂ ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉੱਪਰਲੇ ਮੰਡਲਾਂ ਦੀ ਸੈਰ ਕਰ ਰਹੇ ਸਨ, ਜਦੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਾਕ ਪਸੁੰਡ ਵਰਗੇ ਪ੍ਰਹਿਲਾਦ ਵਰਗੇ ਹੋਰ ਭਗਤਾਂ ਨੂੰ ਮਿਲ ਕੇ ਧਰੂਹ ਭਗਤ ਦੇ ਕੋਲ ਗਏ ਨੇ ਔਰ ਉੱਥੇ ਜਾ ਕੇ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਬਾਲੇ ਅਤੇ ਮਰਦਾਨੇ ਨੂੰ ਆਖਿਆ, ਤੁਸੀਂ ਭਾਈ ਇੱਥੇ ਠਹਿਰੋ, ਹੁਣ ਅਸੀਂ ਅੱਗੇ ਸੱਚਖੰਡ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਪਾਸ ਜਾਣਾ ਚਾਹੁੰਦੇ ਹਾਂ। ਭਾਈ ਬਾਲਾ ਅਤੇ ਮਰਦਾਨਾ ਧਰੂ ਭਗਤ ਦੇ ਕੋਲ ਠਹਿਰ ਗਏ। ਆਪ ਸਤਿਗੁਰੂ ਇਕੱਲੇ ਵਾਹਿਗੁਰੂ ਦੇ ਸੱਚਖੰਡ ਵਿੱਚ ਗਏ। ਫਿਰ ਵਾਪਸ ਆਉਣ ਤੋਂ ਜਦੋਂ ਭਾਈ ਬਾਲਾ ਜੀ ਨੇ ਭਾਈ ਮਰਦਾਨਾ ਜੀ ਨੇ ਪੁੱਛਿਆ ਕਿ ਸੱਚੇ ਪਾਤਸ਼ਾਹ, ਜੇ ਸੱਚਖੰਡ ਦੇ ਵਿੱਚ ਤੁਸੀਂ ਜਾ ਕੇ ਆਏ ਹੋ ਤਾਂ ਸਾਨੂੰ ਦੱਸੋ ਉਹ ਇੱਥੋਂ ਕਿਤਨੀ ਕੁ ਦੂਰ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਦਾ ਜਵਾਬ ਇਸ ਤਰ੍ਹਾਂ ਦਿੱਤਾ, ਅਤ ਉੱਚਾ ਤਾਂ ਕਾ ਦਰਬਾਰਾ, ਅੰਤ ਨਹੀਂ ਕਿਸ਼ਪਾਰਾ ਵਾਰਾ। ਉਹ ਵਾਹਿਗੁਰੂ ਦਾ ਸੱਚਖੰਡ ਇੰਨਾ ਉੱਚਾ ਹੈ, ਉਹਨੂੰ ਕੂਹਾਂ ਦੇ ਨਾਲ, ਮੀਲਾਂ ਦੇ ਨਾਲ, ਯੋਜਨਾ ਦੇ ਨਾਲ ਵੀ ਮਿਣਿਆ ਨਹੀਂ ਜਾ ਸਕਦਾ। ਐਸਾ ਵਾਹਿਗੁਰੂ ਦਾ ਸੱਚਖੰਡ ਅਸਥਾਨ ਹੈ ਔਰ ਉੱਥੋਂ ਤੱਕ ਕਿਸੇ ਦੀ ਰਸਾਈ ਵੀ ਨਹੀਂ ਹੋ ਸਕਦੀ, ਸਿਵਾਏ ਅਕਾਲ ਪੁਰਖ ਤੋਂ ਉੱਥੇ ਹੋਰ ਕੋਈ ਨਹੀਂ ਰਹਿ ਸਕਦਾ। ਇਸੇ ਲਈ ਜਿਸ ਨੂੰ ਵਾਹਿਗੁਰੂ ਚਾਹੇ ਉਹੀ ਉੱਥੇ ਜਾ ਸਕਦਾ ਹੈ, ਨਹੀਂ ਹੋਰ ਟਿਕਾਣੇ ਨੇ ਜਿੱਥੇ ਬਾਕੀ ਭਾਈ ਸਾਰੇ ਦੇਵੀ ਦੇਵਤੇ ਅਤੇ ਪੀਰ ਪੈਗੰਬਰ ਅਤੇ ਅਵਤਾਰ ਸਾਰੇ ਰਹਿੰਦੇ ਨੇ, ਪਰ ਅਕਾਲ ਪੁਰਖ ਦਾ ਜਿਹੜਾ ਆਪਣਾ ਟਿਕਾਣਾ ਹੈ ਉਹ ਸੱਚਖੰਡ ਹੈ। ਉਹਦੇ ਵਿੱਚ ਉਹੀ ਜਾ ਸਕਦਾ ਜਿਸ ਨੂੰ ਉਹ ਆਪ ਹੀ ਆਪਣੇ ਪਾਸ ਬੁਲਾਵੇ। ਇਹਨਾਂ ਸਾਖੀਆਂ ਤੋਂ ਇਹ ਗੱਲ ਸਿੱਧ ਹੁੰਦੀ ਹੈ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਅਕਾਲ ਪੁਰਖ ਦੇ ਪਾਸ ਗਏ ਔਰ ਉਹਦੇ ਨਾਲ ਵਾਰਤਾਲਾਪ ਵੀ ਹੋਇਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਮੂਲ ਮੰਤਰ ਗੁਰਮੰਤਰ ਵੀ ਅਕਾਲ ਪੁਰਖ ਤੋਂ ਲੈ ਕੇ ਆਏ। ਇਸੇ ਲਈ ਗੁਰੂ ਨਾਨਕ ਸਾਹਿਬ ਦਾ ਗੁਰੂ ਅਕਾਲ ਪੁਰਖ ਹੀ ਹੋਇਆ, ਹੋਰ ਕੋਈ ਉਹਨਾਂ ਨੇ ਗੁਰੂ ਨਾ ਧਾਰਨ ਕੀਤਾ, ਨਾ ਹੀ ਕੋਈ ਉਹਨਾਂ ਦਾ ਗੁਰੂ ਹੋਰ ਹੋ ਹੀ ਸਕਦਾ ਹੈ। ਕੁਝ ਐਸੇ ਵੀ ਲੋਕ ਨੇ ਜਿਨ੍ਹਾਂ ਨੇ ਇਹਨਾਂ ਪੰਕਤੀਆਂ ਦੇ ਇਹ ਅਰਥ ਕੀਤੇ ਨੇ, ਗੁਰ ਈਸ਼ਰ, ਗੁਰ ਗੋਰਖ, ਬਰਮਾ ਗੁਰ, ਪਾਰਬਤੀ ਮਾਈ, ਵੀ ਗੁਰੂ ਨਾਨਕ ਸਾਹਿਬ ਜੀ ਨੇ ਇੱਥੇ ਆਪਣੇ ਗੁਰੂਆਂ ਦਾ ਜ਼ਿਕਰ ਕੀਤਾ। ਉਹ ਕਹਿੰਦੇ ਇੱਕ ਸਾਡਾ ਸ਼ਿਵਜੀ ਗੁਰੂ ਹੈ, ਦੂਸਰਾ ਵਿਸ਼ਨੂੰ ਗੁਰੂ ਹੈ, ਤੀਜਾ ਬ੍ਰਹਮਾ ਗੁਰੂ ਹੈ ਅਤੇ ਚੌਥਾ ਪਾਰਬਤੀ ਹੈ ਅਤੇ ਪੰਜਵੀਂ ਲਛਮੀ ਹੈ ਅਤੇ ਛੇਵਾਂ ਸਵਿਤਰੀ ਹੈ। ਪਰ ਨਹੀਂ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਗੁਰੂਆਂ ਦੇ ਗੁਰੂ ਅਕਾਲ ਪੁਰਖ ਦੀ ਮਹਿਮਾ ਉਚਾਰਨ ਕਰ ਰਹੇ ਨੇ, ਕਿਉਂਕਿ ਗੁਰਮਤ ਦਾ ਸਿਧਾਂਤ ਅਦਵੈਤ ਸਿਧਾਂਤ ਹੈ। ਸਤਿਗੁਰੂ ਨੇ ਆਰੰਭ ਦੇ ਵਿੱਚ ਹੀ ਗੁਰਬਾਣੀ ਦੇ ਇੱਕ ਓਅੰਕਾਰ ਲਿਖ ਕੇ ਇਹ ਗੱਲ ਸਿੱਧ ਕਰ ਦਿੱਤੀ ਹੈ ਵੀ ਅਸੀਂ ਇੱਕ ਦੇ ਪੁਜਾਰੀ ਹਾਂ, ਇੱਕ ਤੋਂ ਬਿਨਾਂ ਅਸੀਂ ਹੋਰ ਕਿਸੇ ਨੂੰ ਨਹੀਂ ਆਪਣਾ ਇਸ਼ਟ ਮੰਨਦੇ। ਬਲਕਿ ਥਾਂ ਥਾਂ ਸਤਿਗੁਰੂ ਮਹਾਰਾਜ ਨੇ ਸਾਨੂੰ ਇਹ ਪ੍ਰੇਰਣਾ ਦਿੱਤੀ ਹੈ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰਨਾ ਜਾਈ। ਇਹ ਪੰਕਤੀਆਂ ਅੱਗੇ ਆ ਰਹੀਆਂ ਹਨ, ਇਹਦੇ ਵਿੱਚ ਇੱਕ ਦਾ ਹੀ ਸੰਕੇਤ ਗੁਰੂ ਮਹਾਰਾਜ ਨੇ ਦਿੱਤਾ, ਧਰ ਜੀਰੇ ਇੱਕ ਟੇਕ ਤੋਂ ਲਾਹੇ ਬਡਾਨੀ ਆਸ, ਨਾਨਕ ਨਾਮ ਤੇ ਆਈ ਹੈ ਕਾਰਜ ਆਵੈ ਰਾਸ। ਹਜ਼ੂਰ ਇੱਥੇ ਫਰਮਾਉਂਦੇ ਨੇ ਜੇ ਹਾਂ ਜਾਣਾ ਬਈ ਠੀਕ ਹੈ, ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਬਾਰੇ ਜਾਣਦੇ ਤਾਂ ਹਾਂ, ਕਿਉਂਕਿ ਗੁਰੂ ਮਹਾਰਾਜ ਨੇ ਉਸ ਨੂੰ ਪ੍ਰਤੱਖ ਦੇਖਿਆ। ਕੁਛ ਲੋਕਾਂ ਦਾ ਇਹ ਮਤ ਹੈ ਕਿ ਵਾਹਿਗੁਰੂ ਪਰਮੇਸ਼ਰ ਨੂੰ ਕੇਵਲ ਮਹਿਸੂਸ ਹੀ ਕੀਤਾ ਜਾਂਦਾ ਹੈ ਅਤੇ ਉਸ ਨੂੰ ਵੇਖਿਆ ਨਹੀਂ ਜਾ ਸਕਦਾ, ਪਰ ਗੁਰਮਤ ਦਾ ਸਿਧਾਂਤ ਕੁਝ ਹੋਰ ਹੈ। ਸਤਿਗੁਰੂ ਕਹਿੰਦੇ ਨੇ ਦੇਖਿਆ ਵੀ ਜਾ ਸਕਦਾ ਹੈ। ਸਤਿਗੁਰੂ ਦੇ ਬਚਨ ਆਉਂਦੇ ਨੇ, ਨਾਨਕਾ ਪਾਤਸ਼ਾਹ ਦਿਸਾ ਜਾਹਰ, ਬਈ ਸਾਡਾ ਤੇ ਪਾਤਸ਼ਾਹ ਸਾਨੂੰ ਐਨ ਜਾਹਰਾ ਜਹੂਰ ਹਾਜ਼ਰਾ ਹਜ਼ੂਰ ਸਾਨੂੰ ਨਜ਼ਰ ਆ ਰਿਹਾ ਹੈ। ਸਤਿਗੁਰੂ ਨੇ ਇਹ ਵੀ ਬਾਣੀ ਵਿੱਚ ਸਮਝਾਇਆ ਹੈ, ਲੋਏ ਨ ਲੋਈ ਡਿੱਠ, ਪਿਆਸ ਨਾ ਬੂਝੈ ਮੂੰਹ ਘਣੀ, ਨਾਨਕ ਸੇ ਅੱਖੜੀਆਂ ਬੇਅੰਨ, ਜਿਨੀ ਡਸੰਦੋ ਮਾਂ ਪਿਰੀ। ਇੱਕ ਅੱਖਾਂ ਇਹ ਨੇ ਜਿਨ੍ਹਾਂ ਦੇ ਨਾਲ ਲੋਏ ਨ ਲੋਈ ਡਿੱਠ, ਲੋਇਣ ਦਾ ਅਰਥ ਹੈ ਨੇਤਰ, ਅਸੀਂ ਇਹਨਾਂ ਦੇ ਨਾਲ ਲੋਈ ਦਾ ਅਰਥ ਹੈ ਆਹ ਦੁਨੀਆ ਨੂੰ, ਇਹ ਸ੍ਰਿਸ਼ਟੀ ਨੂੰ ਵੇਖਦੇ ਹਾਂ। ਪਰ ਹਜ਼ੂਰ ਕਹਿੰਦੇ ਇਹਨਾਂ ਅੱਖਾਂ ਦੇ ਨਾਲ ਜਿੰਨੀ ਮਰਜ਼ੀ ਆਪਾਂ ਸ੍ਰਿਸ਼ਟੀ ਵੇਖ ਲਈਏ, ਕਈ ਲੋਕਾਂ ਦਾ ਸ਼ੌਕ ਹੁੰਦਾ ਹੈ ਘੁੰਮਣ ਫਿਰਨ ਦਾ, ਕਈ ਪਹਾੜਾਂ 'ਤੇ ਜਾਂਦੇ ਨੇ, ਸਮੁੰਦਰਾਂ 'ਤੇ ਜਾਂਦੇ ਨੇ, ਹੋਰ ਕਈ ਸੁੰਦਰ ਅਸਥਾਨਾਂ 'ਤੇ ਜਾਂਦੇ ਨੇ, ਪਰ ਹਜ਼ੂਰ ਕਹਿੰਦੇ ਜਿੰਨਾ ਮਰਜ਼ੀ ਇਹਨਾਂ ਅੱਖਾਂ ਦੇ ਨਾਲ ਵੇਖ ਲਈਏ ਪਰ ਇਹ ਅੱਖਾਂ ਨੂੰ ਕਦੇ ਵੀ ਤ੍ਰਿਪਤੀ ਨਹੀਂ ਆਉਂਦੀ। ਅੱਖੀਂ ਦੇਖਣਾ ਰੱਜੀਆਂ ਬਹੁ ਰੰਗ ਤਮਾਸ਼ੇ। ਪਰ ਨਾਲ ਹੀ ਹਜ਼ੂਰ ਕਹਿੰਦੇ ਨੇ ਨਾਨਕ ਸੇ ਅੱਖਣੀਆਂ ਬੇਅਨ ਜਿਨੀ ਡਸੰਦੋ ਮਾਂ ਪਿਰੀ। ਉਹ ਅੱਖਾਂ ਪਾਈ ਹੋਰ ਨੇ, ਉਹ ਅੱਖਾਂ ਦੂਸਰੀਆਂ ਨੇ ਜਿਨ੍ਹਾਂ ਦੇ ਨਾਲ ਮਾਂ ਪਿਰੀ ਮੇਰਾ ਪਤੀ ਪਰਮੇਸ਼ਰ ਨਜ਼ਰ ਆਉਂਦਾ ਹੈ। ਇਹਨਾਂ ਅੱਖਾਂ ਦੇ ਨਾਲ ਤਾਂ ਕੇਵਲ ਸੰਸਾਰ ਨੂੰ ਹੀ ਵੇਖਿਆ ਜਾ ਸਕਦਾ ਹੈ ਪਰ ਪਰਮੇਸ਼ਰ ਦੀ ਦਰਗਾਹ ਨੂੰ ਨਹੀਂ ਤੱਕਿਆ ਜਾ ਸਕਦਾ। ਇਹਨਾਂ ਅੱਖਾਂ ਦੇ ਨਾਲ ਕੇਵਲ ਦੁਨੀਆਂ ਦੇ ਆਕਾਰਾਂ ਨੂੰ ਦੇਖਿਆ ਜਾ ਸਕਦਾ ਹੈ ਪਰ ਉਸ ਨਿਰੰਕਾਰ ਨੂੰ ਨਹੀਂ ਦੇਖਿਆ ਜਾ ਸਕਦਾ। ਜੇ ਉਸ ਨਿਰੰਕਾਰ ਨੂੰ ਦੇਖਣਾ ਹੋਵੇ ਉਹਦੇ ਲਈ ਵੈਰਾਗ ਅਤੇ ਵਿਵੇਕ ਦੇ ਚਕਸ਼ੂ ਹੋਣੇ ਚਾਹੀਦੇ ਨੇ, ਉਹਦੇ ਲਈ ਸੁਰਤੀ ਸਿਮਰਤੀ ਦੀਆਂ ਅੱਖਾਂ ਹੋਣੀਆਂ ਚਾਹੀਦੀਆਂ ਨੇ। ਅਤੇ ਜਾਂ ਮਹਾਂਪੁਰਖ ਦੱਸਦੇ ਸਨ ਵੀ ਪਰੋਖ ਅਤੇ ਅਪਰੋਕਸ਼ ਗਿਆਨ ਦੇ ਨੇਤਰ ਹੋਣੇ ਚਾਹੀਦੇ ਨੇ, ਉਹਨਾਂ ਦੇ ਨਾਲ ਵਾਹਿਗੁਰੂ ਦੇ ਦੀਦਾਰ ਹੁੰਦੇ ਨੇ। ਹਜ਼ੂਰ ਕਹਿੰਦੇ ਨੇ ਜੇ ਹਉ ਜਾਣਾ ਅੱਖਾਂ ਨਾਹੀਂ, ਬਈ ਠੀਕ ਹੈ ਭਾਵੇਂ ਅਸੀਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਜਾਣਿਆ ਹੈ ਤੱਕਿਆ ਵੀ ਹੈ ਅੱਖਾਂ ਨਾਹੀਂ, ਪਰ ਅਸੀਂ ਉਹਦੇ ਬਾਰੇ ਕੁਛ ਬਿਆਨ ਨਹੀਂ ਕਰ ਸਕਦੇ। ਜਾਣਦੇ ਜ਼ਰੂਰ ਹਾਂ ਪਰ ਉਹਦੇ ਬਾਰੇ ਕੁਛ ਵੀ ਕਹਿਣਾ ਬਹੁਤ ਔਖੀ ਗੱਲ ਹੈ। ਇਹ ਕਿਸੇ ਕਵੀ ਨੇ ਬਹੁਤ ਸੁੰਦਰ ਖਿਆਲ ਦਿੱਤਾ ਹੈ, ਚਲੀ ਪੂਤਰੀ ਲਾਉਣ ਕੀ ਥਾਹ ਸਿੰਧ ਕੀ ਲੈਣ, ਅਨਾਥ ਆਪੇ ਆਪ ਪਈ ਪਲਟ ਕਹਿ ਕੋ ਬੈਨ। ਇੱਕ ਲੂਣ ਦੀ ਪੁਤਲੀ ਸੀ, ਉਹਦੇ ਮਨ ਦੇ ਵਿੱਚ ਖਿਆਲ ਆਇਆ ਵੀ ਮੈਂ ਸਮੁੰਦਰ ਦਾ ਥਾਹ ਪਾਵਾਂ। ਔਰ ਉਹ ਲੂਣ ਦੀ ਪੁਤਲੀ ਸਮੁੰਦਰ ਦਾ ਥਾਹ ਪਾਉਣ ਵਾਸਤੇ ਸਮੁੰਦਰ ਦੇ ਵਿੱਚ ਪ੍ਰਵੇਸ਼ ਕਰ ਗਈ, ਪਰ ਜਦੋਂ ਲੂਣ ਦੀ ਪੁਤਲੀ ਸਮੁੰਦਰ ਦੇ ਵਿੱਚ ਜਾ ਕੇ ਪ੍ਰਵੇਸ਼ ਕਰ ਗਈ ਤਾਂ ਉਹ ਸਮੁੰਦਰ ਦੇ ਪਾਣੀ ਨੇ ਉਹਨੂੰ ਆਪਣੇ ਵਿੱਚ ਹੀ ਮਿਲਾ ਲਿਆ। ਚਲੀ ਪੂਤਰੀ ਲਾਉਣ ਕੀ ਥਾਹ ਸਿੰਧ ਕੀ ਲੈਣ, ਅਨਾਥ ਆਪੇ ਆਪ ਪਈ ਪਲਟ ਕਹਿ ਕੋ ਬੈਨ। ਉਹ ਜਿਹੜੀ ਪੁਤਲੀ ਸੀ ਜਦੋਂ ਉਹ ਪਾਣੀ ਦਾ ਹੀ ਰੂਪ ਹੋ ਗਈ, ਆਪ ਦਾ ਅਰਥ ਹੈ ਪਾਣੀ, ਉਹ ਲੂਣ ਦੀ ਪੁਤਲੀ ਪਾਣੀ ਦਾ ਹੀ ਰੂਪ ਹੋ ਗਈ, ਸਮੁੰਦਰ ਦਾ ਪਾਣੀ ਦਾ ਹੀ ਰੂਪ ਧਾਰਨ ਕਰ ਗਈ। ਪਲਟ ਕਹਿ ਕੋ ਬੈਨ, ਫਿਰ ਆ ਕੇ ਵੀ ਦੱਸੋ ਉਹਦੇ ਬਾਰੇ ਕੀ ਕੋਈ ਬਚਨ ਆਖ ਸਕਦੀ ਹੈ। ਇਸੇ ਤਰ੍ਹਾਂ ਦੀ ਹਾਲਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਦੇ ਬਾਰੇ ਬਿਆਨ ਕਰਦੇ ਹਨ ਵੀ ਜਿਹੜਾ ਤੁਸੀਂ ਇਹ ਪੁੱਛਦੇ ਹੋ ਸਾਨੂੰ ਦੱਸੋ ਵੀ ਉਹ ਅਕਾਲ ਪੁਰਖ ਵਾਹਿਗੁਰੂ ਕਿਹੋ ਜਿਹਾ ਹੈ, ਤੁਸਾਂ 'ਤੇ ਵੇਖਿਆ ਹੈ, ਤੁਸਾਂ 'ਤੇ ਜਾਣਿਆ ਪਛਾਣਿਆ ਹੈ, ਪਰ ਹਜ਼ੂਰ ਕਹਿੰਦੇ ਫਿਰ ਵੀ ਇਹ ਗੱਲ ਔਖੀ ਹੈ। ਜੇ ਹਉ ਜਾਣਾ ਆਖਾਂ ਨਾਹੀਂ, ਕਹਿਣਾ ਕਥਨ ਨਾ ਜਾਈ। ਜੇ ਅਸੀਂ ਉਹਦੇ ਬਾਰੇ ਜਾਣਦੇ ਵੀ ਹਾਂ ਆਖਾਂ ਨਾਹੀਂ, ਪਰ ਤਾਂ ਵੀ ਅਸੀਂ ਉਹਦੇ ਬਾਰੇ ਕੁਛ ਬਿਆਨ ਨਹੀਂ ਕਰ ਸਕਦੇ ਕਿਉਂਕਿ ਉਹ ਕਹਿਣ ਦੇ ਵਿੱਚ ਆਉਂਦਾ ਹੀ ਨਹੀਂ। ਸ਼ਕਤੀ ਬਿਰਤੀ ਨਾਲ ਆ ਦੁਨੀਆਂ ਦੀ ਭਾਸ਼ਾ ਦੇ ਨਾਲ ਆ ਮਨੁੱਖੀ ਜ਼ੁਬਾਨ ਰਾਹੀਂ ਅਸੀਂ ਉਹਦੇ ਬਾਰੇ ਕੁਛ ਵੀ ਨਹੀਂ ਦੱਸ ਸਕਦੇ। ਉਹ ਇਤਨਾ ਵੱਡਾ ਹੈ, ਉਹਦੇ ਬਾਰੇ ਸਾਡੀ ਇਹ ਰਸਨਾ ਬਿਆਨ ਕਰ ਹੀ ਨਹੀਂ ਸਕਦੀ। ਇਸੇ ਲਈ ਤਾਂ ਸਤਿਗੁਰੂ ਨੇ ਬਾਣੀ ਵਿੱਚ ਥਾਂ ਥਾਂ 'ਤੇ ਲਿਖਿਆ ਹੈ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਣ ਨਾ ਸਕੋ, ਤੂੰ ਠਾਕੁਰ ਊਚ ਭਗਵਾਨਾ। ਹਜ਼ੂਰ ਦੀ ਅੱਖਾਂ 'ਤੇ ਬਚਨ ਨੇ, ਜਿਹਵਾ ਏਕ ਕਵਨ ਗੁਣ ਕਹੀ ਹੈ, ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀਂ ਹੀ ਲਹੀ ਹੈ। ਹਜ਼ੂਰ ਕਹਿੰਦੇ ਨੇ ਸਾਡੀ ਤਾਂ ਜ਼ੁਬਾਨ ਇੱਕ ਹੈ, ਅਸੀਂ ਇੱਕ ਜ਼ੁਬਾਨ ਤੋਂ ਤੇਰੇ ਕਿਹੜੇ ਕਿਹੜੇ ਗੁਣਾਂ ਦਾ ਵਰਣਨ ਕਰ ਸਕਦੇ ਹਾਂ। ਜੇ ਹਉ ਜਾਣਾ ਆਖਾ ਨਾਹੀਂ, ਜੇ ਅਸੀਂ ਜਾਣਦੇ ਵੀ ਹਾਂ ਤਾਂ ਵੀ ਉਹਦੇ ਬਾਰੇ ਅਸੀਂ ਕੁਛ ਬਿਆਨ ਨਹੀਂ ਕਰ ਸਕਦੇ। ਭਗਤ ਕਬੀਰ ਜੀ ਨੂੰ ਜਦੋਂ ਉਹਨਾਂ ਦੇ ਪ੍ਰੇਮੀਆਂ ਨੇ ਪੁੱਛਿਆ, ਕਹਿਣ ਲੱਗੇ ਭਗਤ ਜੀ ਤੁਸਾਂ ਤਾਂ ਉਸ ਅਕਾਲ ਪੁਰਖ ਦੇ ਦੀਦਾਰ ਕੀਤੇ ਨੇ ਅਤੇ ਸਾਨੂੰ ਉਹਦੇ ਬਾਰੇ ਕੁਝ ਨਾ ਕੁਝ ਤਾਂ ਦੱਸੋ, ਤਾਂ ਭਗਤ ਕਬੀਰ ਜੀ ਚੁੱਪ ਰਹੇ, ਕੋਈ ਜਵਾਬ ਨਾ ਦਿੱਤਾ। ਕਹਿੰਦੇ ਮਹਾਰਾਜ ਸਾਨੂੰ ਕੁਝ ਨਾ ਕੁਝ ਤਾਂ ਦੱਸੋ, ਤਾਂ ਭਗਤ ਕਬੀਰ ਜੀ ਨੇ ਕੇਵਲ ਇੰਨਾ ਹੀ ਆਖਿਆ, ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਤੁਸੀਂ ਗੂੰਗੇ ਆਦਮੀ ਨੂੰ ਗੁੜ ਖਵਾ ਦਿਓ, ਕੋਈ ਚੰਗੀ ਸਵਾਦੀ ਮਠਿਆਈ ਖਵਾ ਦਿਓ, ਫਿਰ ਉਹਨੂੰ ਪੁੱਛੋ ਭਾਈ ਦੱਸ ਕਿਹੋ ਜਿਹਾ ਸਵਾਦ ਆਇਆ। ਗੂੰਗਾ ਬੋਲ ਨਹੀਂ ਸਕਦਾ, ਉਹਦੀ ਖੁਸ਼ੀ ਤੋਂ, ਚਿਹਰੇ ਦੀ ਮੁਸਕਰਾਹਟ ਤੋਂ, ਉਹਦੇ ਹਾਵਾਂ ਭਾਵਾਂ ਤੋਂ ਹੀ ਪਤਾ ਲਾਇਆ ਜਾਂਦਾ ਵੀ ਹਾਂ ਇਹਨੂੰ ਬੜਾ ਹੀ ਆਨੰਦ ਆਇਆ। ਇਸੇ ਤਰ੍ਹਾਂ ਭਗਤ ਕਬੀਰ ਜੀ ਕਹਿੰਦੇ ਨੇ ਵੀ ਜਿਨ੍ਹਾਂ ਨੂੰ ਉਹ ਆਨੰਦ ਪ੍ਰਾਪਤ ਹੋਇਆ ਹੈ ਨਾ ਉਹਦੇ ਬਾਰੇ ਉਹੀ ਜਾਣ ਸਕਦੇ ਨੇ ਅਤੇ ਪਰ ਉਹਦੇ ਬਾਰੇ ਬਿਆਨ ਕਰਨਾ ਉਹਨਾਂ ਲਈ ਵੀ ਨਾਮੁਮਕਿਨ ਹੈ। ਇਸ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਗੱਲ ਸਮਝਾਉਂਦੇ ਨੇ ਜੇ ਹਉਂ ਜਾਣਾ, ਜੇ ਭਾਈ ਅਸੀਂ ਉਹਦੇ ਬਾਰੇ ਜਾਣਦੇ ਵੀ ਹਾਂ ਆਖਾਂ ਨਾਹੀਂ ਤਾਂ ਵੀ ਕੁਛ ਬਿਆਨ ਨਹੀਂ ਕਰ ਸਕਦੇ, ਕਹਿਣਾ ਕਥਨ ਨਾ ਜਾਈ, ਕਿਉਂਕਿ ਕਹਿਣ ਦੇ ਨਾਲ ਉਹਦਾ ਕਥਨ ਕੀਤਾ ਹੀ ਨਹੀਂ ਜਾ ਸਕਦਾ। ਜਦੋਂ ਆਪਾਂ ਕਹਿਣ ਦੀ ਗੱਲ ਸੋਚਦੇ ਹਾਂ ਨਾ ਸਾਡੇ ਸ਼ਬਦ ਬਹੁਤ ਛੋਟੇ ਨੇ, ਇਹ ਪਿਆਲਾ ਬਹੁਤ ਛੋਟਾ ਹੈ, ਇਹਦੇ ਵਿੱਚ ਸਮੁੰਦਰ ਨੂੰ ਕਿਵੇਂ ਮਿਣਿਆ ਜਾ ਸਕਦਾ ਹੈ, ਜਿਵੇਂ ਪਿਆਲੇ ਵਿੱਚ ਸਮੁੰਦਰ ਨਹੀਂ ਪਾਇਆ ਜਾ ਸਕਦਾ, ਜਿਵੇਂ ਹਵਾ ਨੂੰ ਮੁੱਠੀ ਵਿੱਚ ਨਹੀਂ ਪਕੜਿਆ ਜਾ ਸਕਦਾ ਅਤੇ ਆਕਾਸ਼ ਨੂੰ ਕੁੱਜੇ ਵਿੱਚ ਨਹੀਂ ਪਾਇਆ ਜਾ ਸਕਦਾ, ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਦੇ ਬਾਰੇ ਵੀ ਕੁਝ ਵੀ ਕਹਿਣਾ ਨਾਮੁਮਕਿਨ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਭਾਈ ਜੇ ਅਸੀਂ ਉਹਦੇ ਬਾਰੇ ਜਾਣਦੇ ਵੀ ਹਾਂ ਅਤੇ ਅਸੀਂ ਉਹਦੇ ਬਾਰੇ ਕੁਛ ਨਹੀਂ ਕਹਿ ਸਕਦੇ, ਕਹਿਣਾ ਕਥਨ ਨਾ ਜਾਈ, ਜੇ ਕਹਿਣ ਦਾ ਯਤਨ ਕਰਦੇ ਵੀ ਹਾਂ, ਕਹਿਣ ਦਾ ਯਤਨ ਵੀ ਬਹੁਤ ਲੋਕ ਕਰਦੇ ਨੇ ਪਰ ਹਜ਼ੂਰ ਕਹਿੰਦੇ ਕਹਿਣਾ ਕਥਨ ਨਾ ਜਾਈ, ਕਹਿਣ ਦੇ ਨਾਲ ਵੀ ਤਾਂ ਉਹਦਾ ਕਥਨ ਨਹੀਂ ਕੀਤਾ ਜਾ ਸਕਦਾ। ਪਿੱਛੇ ਆਖਿਆ ਸੀ ਨਾ ਕਥਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਵੀ ਵਾਹਿਗੁਰੂ ਦੀ ਜਿੰਨੀ ਮਰਜ਼ੀ ਕਥਾ ਕਰ ਲਈਏ ਪਰ ਅਖੀਰ 'ਤੇ ਇਉਂ ਹੀ ਜਾਪੇਗਾ ਵੀ ਜਿਵੇਂ ਬਹੁਤ ਕੁਝ ਹਾਲੇ ਅਧੂਰਾ ਹੀ ਰਹਿ ਗਿਆ, ਬਹੁਤ ਕੁਛ ਪਾਸੇ ਹੀ ਰਹਿ ਗਿਆ। ਇਸੇ ਲਈ ਸਤਿਗੁਰੂ ਕਹਿੰਦੇ ਬਈ ਉਸ ਵਾਹਿਗੁਰੂ ਪਰਮੇਸ਼ਰ ਦੇ ਬਾਰੇ ਕੁਛ ਵੀ ਕਹਿਣਾ ਬਹੁਤ ਔਖੀ ਗੱਲ ਹੈ।
ਗੁਰਾ ਇੱਕ ਦੇਹੇ ਬੁਝਾਈ,
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਅਸੀਂ ਤਾਂ ਆਪਣੇ ਗੁਰੂ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਇੱਕ ਅਰਦਾਸ ਬੇਨਤੀ ਕਰਦੇ ਹਾਂ, ਗੁਰਾ ਹੇ ਗੁਰੂ ਅਕਾਲ ਪੁਰਖ ਵਾਹਿਗੁਰੂ ਇੱਕ ਦੇਹ ਬੁਝਾਈ, ਤੂੰ ਸਾਨੂੰ ਇਹ ਇੱਕ ਐਸੀ ਸਿੱਖਿਆ ਬੁਝਾ, ਇੱਕ ਇਹੋ ਜਿਹੀ ਸਮਝ ਦੇ, ਇੱਕ ਇਹੋ ਜਿਹੀ ਸਾਨੂੰ ਬੁੱਧੀ ਅਤੇ ਸ੍ਰੇਸ਼ਟ ਮਤ ਬਖਸ਼ਿਸ਼ ਕਰ ਜਿਸ ਦੁਆਰਾ ਹਰ ਵੇਲੇ ਤੈਨੂੰ ਹੀ ਯਾਦ ਕਰਦੇ ਰਹੀਏ, ਤੇਰਾ ਹੀ ਸਿਮਰਨ ਕਰਦੇ ਰਹੀਏ। ਅਸੀਂ ਗੁਰੂ ਦੇ ਚਰਨਾਂ ਵਿੱਚ ਇਹੀ ਇੱਕ ਅਰਦਾਸ ਕਰਦੇ ਹਾਂ, ਜੋਦੜੀ ਕਰਦੇ ਹਾਂ ਕਿ ਹੇ ਸਤਿਗੁਰੂ ਤੂੰ ਮੈਨੂੰ ਇੱਕ ਐਸੀ ਸਮਝ ਦੇ, ਇੱਕ ਐਸੀ ਸਿੱਖਿਆ ਦੇ, ਇੱਕ ਇਹੋ ਜਿਹੀ ਮਤ ਦੇ ਜਿਸਦਾ ਸਦਕਾ ਮੈਂ ਤੇਰੇ ਨਾਲ ਹੀ ਜੁੜਿਆ ਰਵਾਂ। ਇੱਕ ਥਾਂ 'ਤੇ ਸਤਿਗੁਰੂ ਮਹਾਰਾਜ ਨੇ ਇਸ ਤਰ੍ਹਾਂ ਵੀ ਯਾਚਨਾ ਕੀਤੀ ਹੈ, ਸਾ ਮਤ ਦੇਹੋ ਦਿਆਲ ਪ੍ਰਭ ਜੇ ਤੁਮੇ ਹੈ ਅਰਾਧਾ, ਨਾਨਕ ਮੰਗੈ ਦਾਨ ਪ੍ਰਭ ਰੇਣ ਪਗ ਸਾਧਾ। ਇਸੇ ਤਰ੍ਹਾਂ ਸਤਿਗੁਰੂ ਇੱਥੇ ਕਹਿੰਦੇ ਨੇ ਹੇ ਸਤਿਗੁਰੂ ਸਾਨੂੰ ਇੱਕ ਐਸੀ ਸਿੱਖਿਆ ਬੁਝਾ ਦੇ।
ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ,
ਉਹ ਕਿਹੜੀ ਸਿੱਖਿਆ ਹੈ, ਉਹ ਕਿਹੜੀ ਮਤ ਹੈ? ਹਜ਼ੂਰ ਕਹਿੰਦੇ ਸਭਨਾ ਜੀਆ ਕਾ ਇੱਕ ਦਾਤਾ, ਬਈ ਸਾਰੇ ਜੀਆਂ ਦਾ ਦਾਤਾ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਸੋ ਮੈਂ ਵਿਸਰ ਨਾ ਜਾਈ, ਉਹ ਦਾਤਾ ਮੈਨੂੰ ਕਦੇ ਵੀ ਭੁੱਲ ਨਾ ਜਾਵੇ, ਬਸ ਮੈਂ ਇਹੀ ਤੇਰੇ ਪਾਸੋਂ ਇਹ ਸਿੱਖਿਆ ਸੋਝੀ ਪ੍ਰਾਪਤ ਕਰਨ ਲਈ ਅਰਦਾਸ ਕਰਦਾ ਹਾਂ। ਸਾਰੇ ਜੀਵਾਂ ਦਾ ਦਾਤਾ ਇੱਕ ਅਕਾਲ ਪੁਰਖ ਵਾਹਿਗੁਰੂ ਹੈ, ਜਿਸ ਦੀ ਬਾਬਤ ਕਲਗੀਧਰ ਪਾਤਸ਼ਾਹ ਨੇ ਲਿਖਿਆ ਹੈ, ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਭਾਰ ਗਨੀਮਨ ਗਾਰੈ, ਪਛ ਪਸ਼ੂ ਨਗ ਨਾਗ ਨਰਾਧਵ ਸਰਬ ਸਮੈਂ ਸਭ ਕੋ ਪ੍ਰਤਪਾਰੈ, ਪੋਖਤ ਹੈ ਜਲਮੈ ਥਲਮੈ ਪਲਮੈ ਕਲਕੇ ਨੀ ਕਰਮ ਵਿਚਾਰੈ, ਦੀਨ ਦਿਆਲ ਦਇਆ ਨਿਧ ਦੁਖਨ ਦੇਖਤ ਹੈ ਪਰ ਦੇਤ ਨਾ ਹਾਰੈ। ਇਹ ਅਰਥ ਲਈ ਵਿਸਰਾਮ ਹੈ, ਦੁਖਨ ਦੇਖਤ ਹੈ, ਉਹ ਵਾਹਿਗੁਰੂ ਸਾਡੇ ਦੋਸ਼ਾਂ ਨੂੰ ਵੀ ਦੇਖਦਾ ਪਰ ਦਿੰਦਾ ਹੋਇਆ ਨਹੀਂ ਹਾਰਦਾ, ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ, ਉਹ ਐਸਾ ਦਾਤਾ ਹੈ ਹਜ਼ੂਰ ਕਹਿੰਦੇ ਸਾਨੂੰ ਉਹ ਕਦੇ ਵੀ ਭੁੱਲੇ ਨਾ, ਬਸ ਅਸੀਂ ਇਹ ਤੇਰੇ ਪਾਸੋਂ ਇਹ ਇੱਕ ਯਾਚਨਾ ਕਰਦੇ ਹਾਂ, ਤੇਰੇ ਚਰਨਾਂ ਦੇ ਵਿੱਚ ਇਹ ਇੱਕ ਪ੍ਰਾਰਥਨਾ ਕਰਦੇ ਹਾਂ ਵੀ ਸਾਰੇ ਜੀਵਾਂ ਦਾ ਦਾਤਾ ਇੱਕ ਵਾਹਿਗੁਰੂ ਹੈ, ਉਹ ਮੈਨੂੰ ਕਦੇ ਵੀ ਨਾ ਭੁੱਲੇ। ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ, ਬਸ ਇਹੀ ਆਖਰੀ ਮੰਗ ਹੈ। ਮੰਗਣ ਮੰਗ ਤਾਂ ਇੱਕ ਹੈ ਮੰਗ, ਨਾਨਕ ਜਾਂਤੇ ਪਰ ਹੈ ਪਰਾਕ, ਜਦੋਂ ਇਹ ਮੰਗ ਆਪਾਂ ਮੰਗ ਲਈ ਤਾਂ ਬਾਕੀ ਸਭ ਕੁਝ ਉਹਦੇ ਵਿੱਚ ਹੀ ਆ ਗਿਆ, ਕਿਉਂਕਿ ਰਿੱਧ ਸਿੱਧ ਨਾਵੈ ਕੀ ਦਾਸੀ, ਰਿੱਧ ਸਿੱਧ ਤਿਨਕੇ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੇ ਸਦਾ ਵਸਾਏ। ਜਿਹੜੇ ਹਰ ਵੇਲੇ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਸਭ ਰਿੱਧੀਆਂ ਸਿੱਧੀਆਂ ਦਾਸੀਆਂ ਬਣ ਕੇ ਉਹਨਾਂ ਦੀ ਸੇਵਾ ਕਰਦੀਆਂ ਨੇ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ, ਇਹ ਮਾਇਆ ਵੀ ਦਾਸੀ ਬਣ ਕੇ ਭਗਤਾਂ ਦੀ ਸੇਵਾ ਵਿੱਚ ਹਾਜ਼ਰ ਹੋ ਜਾਂਦੀ ਹੈ। ਇਸ ਲਈ ਸਤਿਗੁਰੂ ਨੇ ਆਪਣੇ ਗੁਰੂ ਪਾਸੋਂ ਇਹੀ ਮੰਗ ਮੰਗੀ ਹੈ ਕਿ ਇਹ ਸਤਿਗੁਰੂ ਮੈਨੂੰ ਇੱਕ ਇਹੋ ਜਿਹੀ ਸਿੱਖਿਆ ਸਮਝਾ ਦੇ, ਮੈਨੂੰ ਇਹੋ ਜਿਹੀ ਸੋਝੀ ਬਖਸ਼ਿਸ਼ ਕਰ ਦੇ। ਸਾਰੇ ਜੀਵਾਂ ਦਾ ਦਾਤਾ ਇੱਕ ਵਾਹਿਗੁਰੂ ਪਰਮੇਸ਼ਰ ਹੈ, ਉਹ ਮੈਨੂੰ ਕਦੇ ਵੀ ਨਾ ਭੁੱਲੇ। ਬਸ ਆਹ ਇੱਕ ਮੰਗ ਤੇਰੇ ਪਾਸੋਂ ਮੈਂ ਮੰਗੀ ਹੈ, ਤੂੰ ਇਹ ਮੇਰੀ ਝੋਲੀ ਵਿੱਚ ਪਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਧੰਨ ਗੁਰੂ ਨਾਨਕ ਦੇਵ ਮਹਾਰਾਜ, ਸੱਚੇ ਪਾਤਸ਼ਾਹ ਨੇ ਮਹਾਨ ਬਖਸ਼ਿਸ਼ ਕੀਤੀ, ਆਪਣੀ ਬਖਸ਼ਿਸ਼ ਦੁਆਰਾ ਗੁਰਬਾਣੀ ਦੀ ਵਿਚਾਰ ਕਰਵਾਈ ਹੈ। ਵਿਚਾਰ ਕਰਦਿਆਂ ਹੋਈਆਂ ਅਗਿਆਨਤਾ ਵਸ਼ ਭੁੱਲਾਂ ਚੁੱਕਾਂ ਖਿਮਾ ਕਰਨੀਆਂ, ਸਭ ਸੰਗਤ ਦਾ ਹਾਰਦਿਕ ਧੰਨਵਾਦ, ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।